ਉਹਰਾਮ ਸ੍ਰੀ ਗੁਰ ਪਗ ਕੇਤਕ ਪੁਸਪ ਪ੍ਰੇਮ ਕੰਟ ਜਹਿ ਸੰਗ ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਸੋ ਉਮੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦਾ ਪਾਵਨ ਪਵਿੱਤਰ ਪ੍ਰਸੰਗ ਪਿੱਛੇ ਲੜੀਵਾਰ ਦੋ ਪ੍ਰਸੰਗ ਸ਼੍ਰਵਣ ਕਰ ਚੁੱਕੇ ਹਾਂ। ਭਗਤ ਪ੍ਰਹਿਲਾਦ ਜੀ ਜਿਨ੍ਹਾਂ ਨੇ ਅਥਾਹ ਕਮਾਈ ਕੀਤੀ ਹੈ, ਧਨ ਹੈ, ਭਗਤ ਪ੍ਰਹਿਲਾਦ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਹੁਤ ਨਾਮ ਆਇਆ। 5 ਸਾਲ ਦੀ ਛੋਟੀ ਉਮਰ ਵਿੱਚ ਆਪ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਅਕਾਲ ਪੁਰਖ ਦੇ ਪੁੱਤਰ ਬਣੇ ਨੇ। ਉਹਨਾਂ ਦੇ ਪਾਵਨ ਪ੍ਰਸੰਗ ਆਪਾਂ ਸ਼੍ਰਵਣ ਕਰ ਰਹੇ ਹਾਂ। ਪਹਿਲਾਂ ਸਤਿਗੁਰੂ ਮਹਾਰਾਜ ਦਾ ਗੁਰਚਰਨ ਪ੍ਰੇਮ ਮੰਗਲ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਚੂੜਾਮਣੀ ਖਿਤਾਬ ਮਿਲਿਆ ਸੀ, ਗਿਆਨੀ ਸੰਤ ਸਿੰਘ ਜੀ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਕਰਨ ਵਾਲੇ ਹੈਡ ਗ੍ਰੰਥੀ ਸੋ ਟਕਸਾਲ ਦੇ ਵਿੱਚ ਪੜ੍ਹੇ ਹੋਏ, ਉਹਨਾਂ ਨੇ ਕਵੀ ਸੰਤੋਖ ਸਿੰਘ ਜੀ ਨੂੰ ਬਹੁਤ ਸੋਹਣਾ ਵਿਦਿਆ ਦੀ ਦਾਤ ਗੁਰੂ ਦੀ ਕਿਰਪਾ ਨਾਲ ਬਖਸ਼ੀ। ਕਾਵਿ ਰਚਨਾ ਅੱਜ ਤੱਕ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਕਾਵਿ ਰਚਨਾ ਕਵੀ ਨਹੀਂ ਕਰ ਸਕਿਆ ਹੈ। ਸੋ ਜਿੱਥੇ ਆਪਣੀ ਮਿਹਨਤ ਹੁੰਦੀ ਹੈ ਉੱਥੇ ਵੱਖਰੀ ਗੱਲ ਹੈ, ਜਿੱਥੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉੱਥੇ ਅਲੱਗ ਬਾਤ ਹੋ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਕਵੀ ਜੀ ਫਰਮਾਉਂਦੇ ਨੇ ਪਹਿਲਾਂ ਦੋਹਰਾ ਫਿਰ ਪ੍ਰਸੰਗ ਪ੍ਰਾਰੰਭ ਕਰਨਗੇ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਪਗ ਕੇਤਕ ਪੁਸਪ ਪ੍ਰੇਮ ਕੁੰਟ ਜਹਿ ਸੰਗ ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਸੋ ਅਮੰਗ।
ਸੋ ਕਵੀ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੋ ਚਰਨ ਨੇ, ਇੱਕ ਫੁੱਲ ਹੁੰਦਾ ਹੈ ਕੇਤਕੀ। ਸੋ ਕੇਤਕੀ ਦੇ ਫੁੱਲ ਸਮਾਨ ਸੁਗੰਧਿਤ ਹਨ, ਕਿਉਂਕਿ ਕੇਤਕੀ ਕਿਉੜੇ ਨਾਲ ਮਿਲਦਾ ਇੱਕ ਛੋਟਾ ਬੂਟਾ ਜਿਹਨੂੰ ਪੀਲੇ ਰੰਗ ਦੇ ਬੜੇ ਖੁਸ਼ਬੂਦਾਰ ਬੰਦ ਮੁੰਜਰਾਂ ਵਰਗੇ ਲੰਬੇ ਫੁੱਲ ਲੱਗਦੇ ਨੇ। ਸੋ ਇਹਨਾਂ ਫੁੱਲਾਂ ਤੋਂ ਅਤਰ ਅਤੇ ਅਰਕ ਵੀ ਬਣਦਾ, ਇਹਦੀ ਖੁਸ਼ਬੂ ਬੜੀ ਅੱਛੀ ਹੁੰਦੀ ਹੈ। ਪਰ ਕਵੀ ਜਨ ਕਹਿੰਦੇ ਨੇ ਕਿ ਭੌਰਾ ਇਸ ਫੁੱਲ ਦੇ ਉੱਤੇ ਨਹੀਂ ਬੈਠਦਾ, ਕਿਉਂਕਿ ਇਹਦੀਆਂ ਪੱਤੀਆਂ ਨਾਲ ਕੰਡੇ ਵੀ ਹੁੰਦੇ ਨੇ। ਸੋ ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਮੈਂ ਆਪਣੇ ਮਨ ਰੂਪੀ ਭੌਰੇ ਨੂੰ ਪ੍ਰੇਮ ਦੇ ਕੰਡਿਆਂ ਨਾਲ ਵਿੰਨ ਕੇ ਗੁਰ ਪਗ ਰੂਪੀ ਕੇਤਕੀ ਫੁੱਲ ਦੇ ਉੱਤੇ ਬਿਠਾਵਾਂਗਾ। ਇਸੇ ਕਰਕੇ ਕਹਿੰਦੇ ਨੇ ਕਿ ਗੁਰੂ ਦੇ ਚਰਨ ਕੇਤਕੀ ਦੇ ਫੁੱਲ ਸਮਾਨ ਸੁਗੰਧਿਤ ਹਨ, ਜਿਨ੍ਹਾਂ ਦੇ ਨਾਲ ਪ੍ਰੇਮ ਦਾ ਕੰਡਾ ਵੀ। ਇਸੇ ਕੰਡੇ ਨਾਲ ਮਨ ਰੂਪੀ ਭੌਰੇ ਨੂੰ ਵਿੰਨ ਕੇ, ਸੋ ਹੁਣ ਮੈਂ ਅੱਗੋਂ ਦੀ ਜੋ ਕਥਾ ਹੈ ਉਮੰਗਾਂ ਦੇ ਨਾਲ ਉਤਸ਼ਾਹ ਦੇ ਨਾਲ ਸੰਗਤ ਨੂੰ ਸੁਣਾਉਂਦਾ ਹਾਂ।
ਜੋ ਪਈ ਸੁਣ ਸ੍ਰੀ ਅੰਗਦ ਕਥਾ ਪੁਨੀਤਾ।
ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਭਾਈ ਬਾਲਾ ਸੰਧੂ ਜੀ ਫਰਮਾਉਂਦੇ ਨੇ ਅੱਗੇ ਜਿਹੜੀ ਕਥਾ ਹੈ ਮਹਾਰਾਜ ਜੀ, ਹੁਣ ਤੁਸੀਂ ਸ਼ਰਵਣ ਕਰੋ। ਸ੍ਰੀ ਖਡੂਰ ਸਾਹਿਬ ਦੇ ਵਿੱਚ ਤਪਿਆਣਾ ਸਾਹਿਬ ਗੁਰਦੁਆਰਾ ਸਾਹਿਬ, ਜਿੱਥੇ ਬਾਹਰਲੇ ਪਾਸੇ ਨਾਲ ਲੱਗਦਾ ਹੀ ਭਾਈ ਬਾਲਾ ਜੀ ਦੀ ਸਮਾਧ ਬਣੀ ਹੋਈ ਹੈ, ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ, ਬਹੁਤ ਸਾਰੇ ਲੋਕਾਂ ਦਾ ਕਥਨ ਹੈ ਕਿ ਭਾਈ ਬਾਲਾ ਜੀ ਹੋਏ ਨਹੀਂ, ਪਰ ਉੱਥੇ ਉਹਨਾਂ ਦੀ ਸਮਾਧ ਬਣੀ ਹੈ, ਸੰਸਕਾਰ ਹੋਇਆ। ਇਸ ਤਰ੍ਹਾਂ ਕਰਨ ਦੇ ਨਾਲ ਜੇ ਉਹ ਨਹੀਂ ਸਨ ਨਾਲ ਤਾਂ ਉਹਨਾਂ ਦਾ ਨਾਮ ਕਿਵੇਂ ਆ ਗਿਆ ਫਿਰ ਸਾਹਮਣੇ? ਸੋ ਇਸ ਤਰ੍ਹਾਂ ਦੇ ਨਾਲ ਹੈ ਕਿ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਇਹ ਪਵਿੱਤਰ ਕਥਾ ਅੱਗੇ ਸੁਣਾ ਰਹੇ ਹਨ।
ਬਹਿਤ ਪ੍ਰਹਿਲਾਦ ਭਇਓ ਜਸ ਰੀਤਾ।
ਸੋ ਪ੍ਰਹਿਲਾਦ ਜੀ ਕਹਿਣ ਲੱਗੇ ਜਿਸ ਤਰੀਕੇ ਨਾਲ ਹੋਇਆ।
ਦੈਤ ਪੁੱਤਰ ਜਬ ਟਿਗ ਹੋਵੇ ਵੈਸੇ।
ਸੋ ਜਿਹੜੇ ਦੈਤ ਪੁੱਤਰ ਸੀ ਪ੍ਰਹਿਲਾਦ ਜੀ ਦੇ ਕੋਲ ਹੋ ਕੇ, ਜਦੋਂ ਨਾਲ ਦੇ ਇਹਦੇ ਹਾਣ ਦੇ ਬੱਚੇ ਪੜ੍ਹਨ ਆਉਂਦੇ ਸੀ, ਉਹ ਜਦੋਂ ਕੋਲ ਬੈਠਦੇ ਸਨ।
ਤਿੰਨ ਸੌ ਬਚਨ ਸੁਭਗ ਉਪਦੇਸੇ।
ਉਹਨਾਂ ਨੂੰ ਸੁਭਗ ਜਿਹੜੇ ਸ੍ਰੇਸ਼ਟ ਬਚਨ ਸਨ ਪ੍ਰਹਿਲਾਦ ਜੀ, ਉਹਨਾਂ ਨੂੰ ਨਾਮ ਦੀ ਮਹਿਮਾ ਬਾਰੇ ਦੱਸਦੇ, ਪਰਮੇਸ਼ਰ ਬਾਰੇ ਦੱਸਦੇ, ਅਤੇ ਸਾਰੇ ਬੱਚਿਆਂ ਨੂੰ ਪਰਮਾਤਮਾ ਦਾ ਨਾਮ ਜਪਾਉਂਦੇ।
ਦੁਨੁਜ ਸੁਤਹੋ ਸੁਨਿਹੈ ਜੈ ਕਾਨਾ।
ਸੋ ਇਸ ਕਰਕੇ ਅੱਗੇ ਦਨੁਜ ਸੁਤਹੋ, ਇਹ ਦਾਨਵਾਂ ਦੇ ਪੁੱਤਰੋ ਅੱਗੇ ਕੰਨ ਦੇ ਕੇ ਸੁਣੋ।
ਕਰੋ ਪ੍ਰਾਣ ਨਿਜ ਕੋ ਕਲਿਆਣਾ।
ਸੋ ਆਪਣੇ ਪ੍ਰਾਣਾਂ ਦਾ ਜੋ ਕਲਿਆਣ ਹੈ ਤੁਸੀਂ ਇਸ ਤਰ੍ਹਾਂ ਕਰੋ।
ਇਹ ਤਨ ਦੁਰਲਭ ਜਾਨੋ ਭਾਈ।
ਇਹ ਪ੍ਰਹਿਲਾਦ ਜੀ ਉਹਨਾਂ ਬੱਚਿਆਂ ਨੂੰ ਜੋ ਦੈਂਤਾਂ ਦੇ ਬੱਚੇ ਨੇ ਸਮਝਾ ਰਹੇ ਨੇ ਉਹਨਾਂ ਨੂੰ ਵੀ ਇਹ ਜਿਹੜਾ ਸਰੀਰ ਹੈ, ਇਹ ਜਿਹੜਾ ਜਨਮ ਹੈ, ਇਹ ਫੇਰ ਨਹੀਂ ਮਿਲਦਾ ਹੁੰਦਾ, ਇੱਕੋ ਹੀ ਚਾਂਸ ਹੁੰਦਾ, ਇੱਕੋ ਹੀ ਮੌਕਾ ਹੁੰਦਾ। ਮਨੁੱਖਾ ਜਨਮ ਦਿੱਤਾ ਜਦੋਂ ਰੱਬ ਨੇ,
ਪੁਨ ਇਸਥਿਰ ਨਹਿ ਜਗਤ ਰਹਾਈ।
ਫਿਰ ਇਹ ਜਿਹੜਾ ਸਰੀਰ ਹੈ ਸੰਸਾਰ ਦੇ ਅੰਦਰ ਕਾਇਮ ਨਹੀਂ ਰਹਿੰਦਾ ਸਦਾ।
ਸੇਵੋ ਸ੍ਰੀਪਤ ਚਰਨ ਸਰੋਜਾ।
ਹਮੇਸ਼ਾ ਹੀ ਜੋ ਸ਼੍ਰੀ ਲਕਸ਼ਮੀ ਹੈ, ਇੱਥੇ ਸ਼੍ਰੀ ਨਾਮ ਮਾਇਆ ਦਾ, ਉਹਦਾ ਜੋ ਪਤੀ ਪਰਮਾਤਮਾ, ਉਹਦੇ ਜਿਹੜੇ ਚਰਨ ਕਮਲ ਨੇ, ਹਮੇਸ਼ਾ ਹੀ ਉਹਨੂੰ ਸਰੇਵਣਾ ਕਰੋ, ਭਾਵ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ।
ਤਜੋ ਹਿਰਦੇ ਤੇ ਮਨ ਮਨੋਜਾ।
ਜਿਹੜਾ ਮਨ ਦੇ ਅੰਦਰੋਂ ਹੰਕਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਹੈ, ਇਹਨਾਂ ਨੂੰ ਬੰਦੇ ਨੂੰ ਚਾਹੀਦਾ ਕਿ ਛੱਡ ਕੇ ਪਰਮਾਤਮਾ ਵਿੱਚ ਆਸਤਕ ਭਾਵਨਾ ਲਿਆ ਕੇ ਕਿ ਵਾਹਿਗੁਰੂ ਹੈ, ਰਾਮ ਪਰਮੇਸ਼ਰ ਹੈ, ਹਾਜ਼ਰ ਨਾਜ਼ਰ ਹੈ, ਹਾਜ਼ਰ ਜਾਣ ਕੇ ਵਾਹਿਗੁਰੂ ਕਹੋ।
ਇਸ ਦਿਨ ਸਿਮਰੋ ਨਾਮ ਮਹਾਨਾ।
ਇਹ ਜਿਹੜਾ ਮਹਾਨ ਪਰਮੇਸ਼ਰ ਦਾ ਨਾਮ ਹੈ, ਇਹਨੂੰ ਨਿਸ ਦਿਨ ਹੁੰਦਾ, ਰਾਤ ਦਿਨ ਸਿਮਰਨ ਕਰੋ ਇਹਦਾ।
ਸਭ ਸੁਖ ਧਾਮ ਕਰਤ ਕਲਿਆਣਾ।
ਕਿਉਂਕਿ ਨਾਮ ਜੋ ਹੈ ਸਾਰੇ ਸੁਖਾਂ ਦਾ ਧਾਮ ਤੋਂ ਭਾਵ ਕਰ ਹੈ, ਕਿਉਂਕਿ ਜਿੰਨੇ ਵੀ ਸੁਖ ਨੇ ਉਹਨਾਂ ਨੇ ਨਾਮ ਵਿੱਚੋਂ ਹੀ ਜਨਮ ਲੈਣਾ। ਇਹ ਬੰਦੇ ਦਾ ਨਾਲੇ ਤਾਂ ਕਲਿਆਣ ਕਰ ਦਿੰਦਾ, ਨਾਮ ਮੁਕਤੀ ਦੇ ਦਿੰਦਾ, ਨਾਲੇ ਸੁਖ ਦੇ ਦਿੰਦਾ ਹੈ।
ਤਜੋ ਭੋਗ ਹਿਤ ਕਰਨ ਉਪਾਈ।
ਸੋ ਇਸ ਕਰਕੇ ਇਹ ਜਿਹੜਾ ਹੈ ਉਪਾਓ ਕਰਦੇ ਆ ਸੰਸਾਰ ਦੇ ਵਿੱਚ, ਖਾਣਾ ਪੀਣਾ ਪਹਿਰਨਾ ਭੋਗਣਾ, ਇਹਨਾਂ ਲਈ ਬੰਦਾ ਯਤਨ ਬਹੁਤ ਕਰਦਾ, ਇਹ ਸਾਰੇ ਚੀਜ਼ਾਂ ਛੱਡ ਦਿਓ।
ਇਹ ਸਭ ਜੋਨ ਵੇਖੈ ਕਰ ਆਈ।
ਕਿਉਂਕਿ ਜਿਹੜਾ ਹੈ ਭੋਗ ਵਿਕਾਰ ਨੇ, ਖਾਣੇ ਪੀਣੇ ਨੇ, ਇਹ ਹਰੇਕ ਜੂਨ ਵਿੱਚ ਹੀ ਮਿਲਦਾ। ਹਰ ਜੂਨ ਵਿੱਚ ਬੰਦਾ, ਭਾਵੇਂ ਕੋਈ ਪਸ਼ੂ ਹੈ ਬੰਦਾ ਹੈ, ਹਰੇਕ ਜੂਨ ਦੇ ਵਿੱਚ ਸੌਣਾ ਖਾਣਾ ਇਤਿਆਦਿਕ ਜਿੰਨੀ ਕਿਰਿਆ ਹੁੰਦੀ ਹੈ ਉਹ ਬੰਦਾ ਕਰਦਾ ਹੀ ਹੈ। ਬੰਦੇ ਵਿੱਚ ਕੀ ਜ਼ਿਆਦਾ ਹੈ, ਗਿਆਨ ਨਰਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਨ। ਸੋ ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਨੇ ਸਾਰ ਕਿਤਾਬਲੀ ਦੇ ਵਿੱਚ ਕਿ ਨਿੰਦਰਾ ਜਿਹੜਾ ਸੌਣਾ ਹੈ, ਭੋਜਨ ਜਿਹੜਾ ਖਾਣਾ ਹੈ, ਭੋਗ ਵਿਕਾਰ ਜਿਹੜੇ ਨੇ, ਨਿੰਦਰਾ ਭੋਜਨ ਭੋਗ ਅਤੇ ਭੈ, ਜਿਹੜਾ ਇੱਕ ਦੂਜੇ ਤੋਂ ਡਰਨਾ ਅਤੇ ਡਰਾਉਣਾ, ਇਹ ਚੀਜ਼ਾਂ ਤਾਂ ਹਰੇਕ ਵਿੱਚ ਬਰਾਬਰ ਹੀ ਨੇ ਆਪਣੇ 'ਚ। ਨਿੰਦਰਾ ਭੋਜਨ ਭੋਗ ਭੈ, ਯਹ ਪਸ ਪੁਰਖ ਸਮਾਨ। ਇਹ ਚੀਜ਼ਾਂ ਜਿਹੜੀਆਂ ਨੇ ਇਹ ਪਸ਼ੂ ਵਿੱਚ ਅਤੇ ਬੰਦੇ ਵਿੱਚ ਸਮਾਨ ਬਰਾਬਰ ਨੇ। ਬੰਦੇ ਵਿੱਚ ਜ਼ਿਆਦਾ ਕੀ ਚੀਜ਼ ਹੈ? ਕਹਿੰਦੇ ਗਿਆਨ ਨਰਨ ਨਿਜ ਅਧਿਕਤਾ, ਗਿਆਨ ਬਿਨਾਂ ਪਛਾਣ। ਬੰਦਿਆਂ ਵਿੱਚ ਇੱਕ ਚੀਜ਼ ਜ਼ਿਆਦਾ ਹੈ, ਗਿਆਨ। ਗਿਆਨ ਕਰਕੇ ਹੀ ਇਹਨੂੰ ਕਿਹਾ ਜਾਂਦਾ ਮਨੁੱਖ, ਬੰਦਾ, ਇਨਸਾਨ। ਅਤੇ ਜੇ ਇਹਦੇ ਵਿੱਚ ਗਿਆਨ ਨਾ ਹੋਵੇ ਫਿਰ ਇਹਨੂੰ ਪਸ਼ੂ ਕਿਹਾ ਜਾਂਦਾ। ਸਤਿਗੁਰੂ ਆਪ ਕਹਿੰਦੇ ਨੇ ਬਿਨ ਸੰਗਤ ਸਭ ਐਸੇ ਰਹੇ ਹੈ ਜੈਸੇ ਪਸ ਢੋਰ। ਕਿਉਂਕਿ ਅਸਲੀਅਤ ਇਹ ਹੁੰਦੀ ਕਿ ਸੰਗਤ ਕੀਤੇ ਤੋਂ ਬਿਨਾਂ ਬੰਦੇ ਦੇ ਅੰਦਰ ਸੋਝੀ ਪੈਦਾ ਨਹੀਂ ਹੁੰਦੀ। ਗੱਲ ਪੜ੍ਹਾਈ ਦੀ ਨਹੀਂ ਹੈ, ਪੜ੍ਹ ਲਿਖ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਸੰਸਾਰ ਦੇ ਅੰਦਰ। ਦੁਨੀਆਂ ਦੇ ਅੰਦਰ ਜਿੰਨੇ ਬਹੁਤੇ ਜ਼ਿਆਦਾ ਕੰਮ ਹੁੰਦੇ ਨੇ, ਬਹੁਤ ਜ਼ਿਆਦਾ ਐਸੇ ਕਾਰਜ, ਕਿਉਂਕਿ ਜਿੰਨੀ ਪੜ੍ਹਾਈ ਹੋਈ ਹੈ ਦਿਮਾਗ ਉਨਾ ਤੇਜ਼ ਹੋ ਜਾਂਦਾ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਦੁਨੀਆਂ ਅੰਦਰ ਇਹੋ ਜਿਹੇ ਕੇਸ ਹੋਏ ਨੇ, ਕੰਪਿਊਟਰਾਂ ਦੇ ਰਾਹੀਂ ਦੂਜਿਆਂ ਦੇ ਪੈਸੇ ਹੀ ਕੱਢ ਲਏ ਬੈਂਕਾਂ 'ਚੋਂ। ਹੁਣ ਅਨਪੜ੍ਹ ਬੰਦੇ ਨੂੰ ਤਾਂ ਕੰਪਿਊਟਰ ਵੀ ਨਹੀਂ ਆਉਂਦਾ। ਐਸੀਆਂ ਸ਼ਰਾਰਤਾਂ ਜਿਹੜੀਆਂ ਕਰਨੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ, ਰਿਸ਼ਵਤਾਂ ਲੈਣੀਆਂ ਨੇ, ਵੱਡੇ ਅਹੁਦਿਆਂ 'ਤੇ ਹੋ ਕੇ ਗਲਤ ਕੰਮ ਕਰਨੇ ਨੇ, ਇਹ ਪੜ੍ਹਾਈ ਨਾਲ ਹੀ ਹੁੰਦੇ ਨੇ। ਤਾਂ ਤੇ ਜਿਹੜੀ ਵਿੱਦਿਆ ਸਤਿਗੁਰੂ ਨੇ ਕਹੀ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਵਿੱਦਿਆ ਅਸਲ ਵਿੱਚ ਪਰਉਪਕਾਰ ਲਈ ਪੜ੍ਹੀ ਜਾਂਦੀ ਹੈ, ਵਿੱਦਿਆ ਦੂਜੇ ਦਾ ਨੁਕਸਾਨ ਕਰਨ ਲਈ ਨਹੀਂ ਪੜ੍ਹੀ ਜਾਂਦੀ। ਬਹੁਤ ਲੋਕ ਵਿੱਦਿਆ ਨੂੰ ਪੜ੍ਹ ਕੇ ਉਹਦੀ ਦੁਰਵਰਤੋਂ ਕਰਦੇ ਨੇ। ਇਸ ਕਰਕੇ ਵਿੱਦਿਆ ਦੇ ਵਿੱਚ ਸਾਨੂੰ ਜਨਰਲ ਨੌਲੇਜ ਹੁੰਦੀ, ਸਿਰਫ ਜਨਰਲ ਨੌਲੇਜ ਜਿਹੜੀ ਹੈ ਉਹ ਆਮ ਜੀ ਚੀਜ਼ ਹੈ। ਇੱਕ ਜਿਵੇਂ ਕਹੀਏ ਬੰਦੇ ਨੂੰ ਬੜਾ ਗਿਆਨ ਹੈ। ਗਿਆਨ ਦੋ ਪ੍ਰਕਾਰ ਦਾ ਹੈ, ਇੱਕ ਰੱਬੀ ਗਿਆਨ ਹੈ, ਇੱਕ ਸਧਾਰਨ ਗਿਆਨ ਹੈ। ਸਧਾਰਨ ਗਿਆਨ ਤਾਂ ਬਹੁਤ ਮਨੁੱਖਾਂ ਨੂੰ ਬਹੁਤ ਨੌਲੇਜ ਹੋ ਜਾਂਦੀ ਹੈ, ਹਰੇਕ ਚੀਜ਼ ਦੀ ਨੌਲੇਜ। ਪਰ ਰੱਬੀ ਗਿਆਨ ਅਤੇ ਸੋਝੀ ਜਿਹੜੀ ਅੱਖਰ ਹੈ, ਜਿਹੜਾ ਗੁਰਮਤਿ ਵਿੱਚ ਵੱਡੀ ਚੀਜ਼ ਹੈ ਸੋਝੀ ਹੋਣੀ। ਸੋਝੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਭਈ ਆਪਾਂ ਨੂੰ ਪਤਾ ਹੈ ਵੀ ਅੱਗੇ ਟੋਆ, ਫਿਰ ਜਾਣ ਬੁੱਝ ਕੇ ਟੋਏ 'ਚ ਡਿੱਗਣਾ। ਸੋ ਜਿਵੇਂ ਕੋਈ ਜੋਤਸ਼ੀ ਸੀ, ਕਹਿੰਦੇ ਬੜਾ ਵੱਡਾ, ਉਹ ਤੁਰਿਆ ਜਾਂਦਾ ਰਾਤ ਨੂੰ ਟੋਏ 'ਚ ਡਿੱਗ ਪਿਆ। ਉੱਚੀ ਉੱਚੀ ਰੌਲਾ ਪਾਇਆ, ਲਾਗੇ ਇੱਕ ਮਾਤਾ ਦਾ ਘਰ ਸੀ, ਉਹਨੇ ਦੇਖਿਆ ਬੰਦਾ ਡਿੱਗ ਕੇ ਰੌਲਾ ਪਾ ਰਿਹਾ। ਸੋ ਮਾਤਾ ਨੇ ਛੋਟੀ ਜਿਹੀ ਪੌੜੀ ਰੱਖ ਦਿੱਤੀ ਵਿੱਚ, ਅਤੇ ਉਹ ਚੜ੍ਹ ਕੇ ਉੱਪਰ ਆ ਗਿਆ। ਕਹਿੰਦਾ ਮਾਤਾ ਤੈਨੂੰ ਪਤਾ ਮੈਂ ਕੌਣ ਹੈ? ਕਹਿੰਦੀ ਕੌਣ ਹੈ ਤੂੰ? ਕਹਿੰਦੇ ਰਾਜ ਜੋਤਸ਼ੀ ਹੈ, ਵੱਡੇ ਵੱਡੇ ਰਾਜਿਆਂ ਨੂੰ ਮੈਂ ਉਹਨਾਂ ਦਾ ਭਵਿੱਖ ਦੱਸਦਾ, ਬਹੁਤ ਪੈਸਾ ਲੈਂਦਾ ਉਹਨਾਂ ਤੋਂ, ਪਰ ਤੈਨੂੰ ਮੈਂ ਫ੍ਰੀ ਦੱਸਾਂਗਾ ਸਾਰਾ। ਮਾਤਾ ਕਹਿੰਦੀ ਕਮਲਿਆ ਜਦ ਤੂੰ ਟੋਆ ਆਪ ਨਹੀਂ ਦੇਖ ਸਕਿਆ, ਮੂਹਰੇ ਟੋਏ 'ਚ ਡਿੱਗ ਪਿਆ, ਤੂੰ ਮੈਨੂੰ ਕਿ ਭਵਿੱਖ ਦੱਸੇਗਾ? ਗਾਂਹ ਤੁਰਦਾ ਲੱਗ। ਸੋ ਇਸ ਕਰਕੇ ਹੈ ਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇੱਕ ਸੋਝੀ ਹੁੰਦੀ ਇਨਸਾਨ ਦੇ ਅੰਦਰ। ਸੋਝੀ ਨਾਮ ਤੋਂ ਬਿਨਾਂ ਪੈਦਾ ਨਹੀਂ ਹੁੰਦੀ, ਗੁਰਬਾਣੀ ਤੋਂ ਬਿਨਾਂ, ਅਭਿਆਸ ਕਰਨ ਦੇ ਨਾਲ। ਅੰਦਰੋਂ ਦਿਮਾਗ ਦੇ ਪਰਦੇ ਖੁੱਲ੍ਹਦੇ ਨੇ ਜਦੋਂ, ਉਸ ਵਕਤ ਇਨਸਾਨ ਅੰਦਰ ਇੱਕ ਚੀਜ਼ ਪੈਦਾ ਹੁੰਦੀ ਸੋਝੀ। ਉਹ ਜਦੋਂ ਸੋਝੀ ਇਨਸਾਨ ਅੰਦਰ ਆ ਜਾਂਦੀ ਹੈ, ਇਹ ਸੋਝੀ ਪ੍ਰਹਿਲਾਦ ਜੀ ਨੂੰ, ਧਰੂ ਜੀ ਨੂੰ ਛੋਟੀ ਉਮਰ 'ਚ ਆ ਗਈ। ਇਸੇ ਕਰਕੇ ਉਹ ਦੂਜੇ ਬੱਚਿਆਂ ਨੂੰ ਕਹਿੰਦੇ ਨੇ ਜਿਹੜੇ ਨੇ ਸੰਸਾਰ ਦੇ ਵਿੱਦਿਅਕ ਕੰਮ ਨੇ, ਇਹਨਾਂ ਦੀ ਬਜਾਏ ਤੁਸੀਂ ਨਾਮ ਜਪੋ। ਆ ਜਿੰਨਾ ਹੈ ਸਾਰਾ ਪ੍ਰਹਿਲਾਦ ਜੀ ਸੋਝੀ ਦੇ ਰਹੇ ਹਨ।
ਸੁਕਰ ਸਵਾਨ ਆਦ ਪਛ ਜਿਉ,
ਕਿਉਂਕਿ ਇਹ ਜਿਹੜੀਆਂ ਸਾਰੀਆਂ ਪਿਛਲੀਆਂ ਜਨਮਾਂ ਵਿੱਚ ਕਹਿੰਦੇ ਤੁਸੀਂ ਬੜੀਆਂ ਜੂਨਾਂ ਵਿੱਚ ਵਿਸ਼ੇ ਵਿਕਾਰ ਭੋਗ ਆਏ, ਖਾਣੇ ਖਾਏ, ਕਈ ਪ੍ਰਕਾਰ ਦੇ ਸੌਂ ਲਏ, ਸ਼ੂਕਰ ਬਣ ਗਏ, ਸੂਰ, ਸਵਾਨ, ਕੂਕਰ, ਪਸ਼ੂ ਆਦਿਕ ਜਿੰਨੇ ਹਨ।
ਕਰਮਾਂ ਅਧੀਨ ਪਾਏ ਸਭ ਤੇ,
ਇਹ ਕਰਮਾਂ ਦੇ ਅਧੀਨ ਹੋ ਕਰਕੇ ਸਾਰੀਆਂ ਜੂਨੀਆਂ ਮਨੁੱਖ ਪਾਉਂਦਾ ਹੈ।
ਇੰਦਰੀ ਸੁਖ ਪਾਇਤ ਸਭ ਠੌਰਾ,
ਸੋ ਜਿੰਨੀਆਂ ਵੀ ਸਰੀਰਕ ਇੰਦਰੀਆਂ ਨੇ ਇਹਨਾਂ ਦੇ ਸੁਖ ਪਾਉਂਦਾ। ਅੱਖਾਂ ਨੂੰ ਦੇਖਣ ਵਿੱਚ ਲਾਈ ਰੱਖਦਾ, ਕੰਨਾਂ ਨੂੰ ਸੁਣਨ ਵਿੱਚ, ਨੱਕ ਸੁਗੰਧੀ ਲੈਣ 'ਚ ਕੁਛ ਰਹਿੰਦਾ। ਜੀਵ ਦਾ ਤਾਂ ਕਹਿਣੀ ਕਿਹਾ, ਹਰ ਵਕਤ ਸਵਾਦ ਖਾਣੇ ਮੰਗਦੀ ਆ। ਇਸ ਤਰ੍ਹਾਂ ਵਿਕਾਰਾਂ ਦੇ ਹੋਰ ਸਰੀਰਕ ਸ਼ਬਦ, ਸਪਰਸ, ਰਸ, ਰੂਪ, ਗੰਧ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿੰਨੀਆਂ ਵੀ ਚੀਜ਼ਾਂ ਨੇ ਮਨੁੱਖ ਇਹਨਾਂ ਦੇ ਅਧੀਨ ਮਨੁੱਖ ਵੀ ਅਤੇ ਪਸ਼ੂ ਵੀ ਇੱਕੋ ਜੈਸੇ ਰਹਿੰਦੇ ਹਨ। ਹਰ ਵਕਤ ਪਸ਼ੂ ਵੀ ਚਾਹੁੰਦਾ ਕਿ ਮੈਂ ਅੱਛੇ ਖਾਣੇ ਖਾਵਾਂ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਂਦਾ ਹੈ, ਅਤੇ ਫਰਕ ਇੰਨਾ ਕੁ ਹੁੰਦਾ ਕਿ ਆਤਮਾ ਉਹੀ ਹੈ ਪਰ ਸਰੀਰ ਵੱਖਰਾ ਹੈ। ਸਰੀਰ ਕਿਸੇ ਤਰ੍ਹਾਂ ਦਾ ਵੀ ਮਿਲ ਸਕਦਾ ਹੈ, ਪਰ ਜਦੋਂ ਇਨਸਾਨ ਨੂੰ ਇਹ ਦੇਹ ਹੀ ਮਿਲ ਗਈ ਤਾਂ ਉਹਨੂੰ ਸਿਰਫ ਪਰਮਾਤਮਾ ਦੀ ਪ੍ਰਾਪਤੀ ਲਈ ਦੇਹ ਹੀ ਮਿਲੀ ਹੈ। ਪਰ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਨੂੰ ਛੱਡ ਕੇ ਉਹੀ ਜਿਹੜੇ ਪਿਛਲੇ ਜਨਮਾਂ ਦੇ ਖਾਣੇ ਨੇ, ਪਿਛਲੇ ਜਨਮਾਂ ਦੇ ਕਰਮ ਨੇ, ਉਹਨਾਂ ਵਿੱਚ ਇਹਦੀ ਬਿਰਤੀ ਜ਼ਿਆਦਾ ਪ੍ਰਵਿਰਤ ਰਹਿੰਦੀ ਹੈ।
ਬਿਨ ਪਰੇ ਆਸ ਖੱਗ ਆਦਿ ਜੇ ਔਰਾ,
ਬਿਨਾਂ ਹੀ ਕਿਸੇ ਯਤਨ ਤੋਂ ਜਿਹੜੇ ਪੰਛੀ ਅਤੇ ਹੋਰ ਪਸ਼ੂ ਨੇ,
ਬਿਨ ਸ਼ੰਕਾ ਤੇ ਵਾਸੁਰ ਰਾਤੀ,
ਉਹ ਬਿਨਾਂ ਕਿਸੇ ਸ਼ੰਕਾ ਤੋਂ ਰਾਤ ਅਤੇ ਦਿਨ,
ਕਾਮ ਚੇਸ਼ਟ ਕਰਤ ਸੁਹਾਤੀ,
ਜਿਹੜੇ ਪਸ਼ੂ ਨੇ ਪੰਛੀ ਨੇ ਬਿਨਾਂ ਕਿਸੇ ਸ਼ੰਕਾ ਤੋਂ ਰਾਤ ਦਿਨ, ਇਹਨਾਂ ਨੂੰ ਕੋਈ ਕੁਛ ਨਹੀਂ ਕਹਿ ਸਕਦਾ। ਵਿਕਾਰਾਂ ਵਿੱਚ ਰਾਤ ਦਿਨ ਪਸ਼ੂਆਂ ਪੰਛੀਆਂ ਦੀ ਜ਼ਿੰਦਗੀ ਲੰਘ ਜਾਂਦੀ ਹੈ।
ਇਹ ਤਨ ਭਜਨ ਹੇਤ ਹੈ ਦੀਨੋ,
ਇਹ ਜਿਹੜਾ ਸਰੀਰ ਆਪਾਂ ਨੂੰ ਮਿਲਿਆ ਹੈ ਮਨੁੱਖਾਂ ਦੇ ਹੀ, ਤਨ ਚੇਤਨ ਚੇਤਨ ਹੇਤ ਦਿਓ ਨੈ ਭੋਗਨ ਹੇਤ ਜਗਦੀਸ਼ ਦਿਓ, ਇਹ ਸਰੀਰ ਜਿਹੜਾ ਮਿਲਿਆ ਹੈ ਸਿਰਫ ਬੰਦਗੀ ਲਈ ਮਿਲਿਆ। ਇਸ ਬੰਦਗੀ ਨੂੰ ਕਰਕੇ, ਭਗਤੀ ਕਰਕੇ ਆਪਾਂ ਨੇ ਧਰਤੀ ਉੱਤੇ ਘਰ ਨਹੀਂ ਬਣਾਉਣਾ, ਧਰਤੀ ਦਾ ਸਮਾਨ ਨਹੀਂ ਇਕੱਠਾ ਕਰਨਾ, ਕਿਉਂਕਿ 60-80 ਇੰਨੀ ਕੀ ਉਮਰ ਹੈ, 90 ਹੋਜੂ, 100 ਹੋਜੂਗਾ, ਉਦੋਂ ਬਾਅਦ ਅਸੀਂ ਧਰਤੀ ਤੋਂ ਅੱਗੇ ਫੇਰ ਜਾਣਾ ਪਰਲੋਕ ਦੇ ਵਿੱਚ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਆਪਾਂ ਜਾ ਕੇ ਅਸਲ ਵਿੱਚ ਰਹਿਣਾ, ਜਿੱਥੇ ਲੱਖਾਂ ਵਰੇ ਰਹਿਣਾ ਉਸ ਲਈ ਕਰਨਾ ਸੀ, 100 ਸਾਲ ਦੇ ਵਿੱਚ ਵਿੱਚ, 90 ਸਾਲਾਂ ਦੇ ਵਿੱਚ, 80ਆਂ ਵਿੱਚ। ਸੁਖਦੇਵ ਮੁਨੀ ਜੰਮਦੇ ਹੀ ਸੁੱਖ ਲਈ ਉਦਾਸੀ, ਸੁਖਦੇਵ ਮੁਨੀ ਨੇ ਜਦ ਜਨਮ ਲਿਆ, ਕਹਿੰਦੇ ਨੇ ਭਾਵ ਜੰਮਦਿਆਂ ਜਦੋਂ ਬਚਪਨ 'ਚ ਮਾੜੀ ਜੀ ਸੋਝੀ ਪੈ ਗਈ, ਘਰੋਂ ਤੁਰ ਗਿਆ, ਪਿਤਾ ਨੇ ਆਵਾਜ਼ ਦਿੱਤੀ ਪੁੱਤਰ ਕਿੱਧਰ ਚੱਲਿਆ, ਕਹਿੰਦੇ ਜੰਗਲਾਂ ਦੇ ਵਿੱਚ ਜਾ ਰਿਹਾ, ਭਗਤੀ ਹੀ ਕਰਾਂਗਾ ਮੈਂ, ਹੋਰ ਨਹੀਂ ਕੁਛ ਕਰਨਾ। ਕਹਿੰਦੇ ਪੁੱਤ ਘਰ ਰਹਿਣਾ ਚਾਹੀਦਾ ਤੈਨੂੰ। ਕਹਿੰਦੇ ਪਿਤਾ ਜੀ ਮੈਨੂੰ ਪਿਛਲੇ ਜਨਮਾਂ ਦਾ ਗਿਆਨ ਹੈ, ਜਦੋਂ ਇੱਕ ਜਨਮ ਵਿੱਚ ਮੈਂ ਖੋਤੇ ਦੇ ਜੋਨੀ ਵਿੱਚ ਸੀ, ਮੈਂ ਇੱਕ ਖਾਲੇ ਵਿੱਚ ਡਿੱਗ ਪਿਆ, ਬਿਮਾਰ ਸੀਗਾ, ਜ਼ਖਮੀ ਸੀ, ਲੋਕਾਂ ਨੇ ਚੁੱਕਣ ਦੀ ਬਜਾਏ ਮੇਰੇ ਉੱਤੇ ਲਾਂਘਾ ਬਣਾ ਲਿਆ, ਪੈਰ ਰੱਖ ਕੇ ਅੱਗੇ ਲੰਘਦੇ ਸੀ ਲੋਕੀ, ਮੈਂ ਠੰਡ ਨਾਲ ਰਾਤ ਨੂੰ ਮਰ ਗਿਆ। ਫਿਰ ਮੈਂ ਮਰ ਕੇ ਬਿੱਲਾ ਬਣਿਆ, ਜੰਗਲੀ ਬਿੱਲਿਆਂ ਨੇ ਮੇਰਾ ਗਾਲੀ ਘੁੱਟ ਦਿੱਤਾ, ਬਹੁਤ ਔਖੀ ਮੌਤ ਹੋਈ ਮੇਰੀ, ਐਸੀਆਂ ਐਸੀਆਂ ਮੈਂ ਬਹੁਤ ਜੁੰਦੀਆਂ ਭੋਗੀਆਂ ਨੇ। ਸੋ ਇਹ ਤੋਤਾ ਸੀ ਪਹਿਲੇ ਜਨਮ ਦੇ ਵਿੱਚ, ਇਸ ਕਰਕੇ ਕਹਿੰਦਾ ਹੁਣ ਮਨੁੱਖਾ ਦੇਹੀ ਮਸਾਂ ਮਸਾਂ ਮਿਲੀ ਹੈ, ਮੈਂ ਨਹੀਂ ਘਰ ਰਹਿਣਾ, ਮੈਂ ਬੰਦਗੀ ਕਰਕੇ ਭਜਨ ਕਰਕੇ ਇਸ ਦੇਹੀ ਨੂੰ ਸਫਲਾ ਕਰਾਂਗਾ ਔਰ ਵੈਕੁੰਠ ਧਾਮ ਦੇ ਵਿੱਚ ਸਦਾ ਲਈ ਵਾਸਾ ਕਰਾਂਗਾ, ਮੈਂ ਤਾਂ ਆਪਣਾ ਇੱਕ ਸਵਾਸ ਵੀ ਨਹੀਂ ਖਰਾਬ ਕਰਨਾ ਚਾਹੁੰਦਾ।
ਬਾਜ ਨਾ ਖੋਵਹੋ ਸੁਨਹੋ ਪਰ ਵੀਨੋ,
ਸਿਆਣਿਓ ਕਹਿੰਦੇ ਇਹਨੂੰ ਬੇਅਰਥ ਨਾ ਖੋਵੋ ਪ੍ਰਹਿਲਾਦ ਜੀ, ਆਪਣੇ ਦੈਂਤਾਂ ਨੂੰ, ਦੈਂਤਾਂ ਦੇ ਬੱਚਿਆਂ ਨੂੰ ਸਮਝਾਉਂਦੇ ਨੇ ਸਿਆਣਿਓ, ਇਹਨੂੰ ਬੇਅਰਥ ਨਾ ਗਵਾਓ ਜਨਮ ਨੂੰ।
ਜੋ ਬਿਨ ਮੰਗੇ ਤੇ ਦੁੱਖ ਆਵੇ,
ਸੋ ਜਿਵੇਂ ਬਿਨਾਂ ਮੰਗਿਆ ਦੁੱਖ ਆ ਜਾਂਦਾ ਹੈ,
ਇਉਂ ਹੀ ਯਤਨ ਬਿਨਾਂ ਸੁਖ ਪਾਵੇ,
ਇਸੇ ਤਰ੍ਹਾਂ ਹੀ ਯਤਨ ਤੋਂ ਬਿਨਾਂ ਹੀ ਸੁਖ ਪਾਉਂਦਾ ਨਾਮ ਜਪ ਕੇ। ਦੁਨੀਆਂ ਅੰਦਰ ਰਹਿੰਦਿਆਂ ਹੋਇਆਂ ਦੁੱਖ ਆਪਾਂ ਨੂੰ ਬਿਨਾਂ ਮੰਗਿਆ ਹੀ ਆ ਜਾਂਦੇ ਨੇ, ਇਹਨਾਂ ਨੂੰ ਮੰਗਣ ਦੀ ਲੋੜ ਨਹੀਂ ਕਿਸੇ ਤੋਂ। ਇਸੇ ਤਰ੍ਹਾਂ ਜੇ ਕੋਈ ਨਾਮ ਜਪਣ ਲੱਗ ਜੇ ਉਹਨੂੰ ਸੁਤੇ ਸਿੱਧ ਸੁੱਖ ਆਪਣੇ ਆਪ ਹੀ ਆਈ ਜਾਂਦੇ, ਜਿਵੇਂ ਦੁੱਖ ਆਪਣੇ ਆਪ ਆਉਂਦੇ ਨੇ ਨਾਮ ਤੋਂ ਹੀਣੇ ਨੂੰ। ਨਾਮ ਜਪਣ ਵਾਲੇ ਨੂੰ ਸੁਤੇ ਸਿੱਧ ਸੁੱਖ ਆ ਜਾਂਦੇ ਹਨ।
ਭੋਗਨ ਹੇਤ ਅਪਾਉ,
ਇਸੇ ਕਰਕੇ ਪ੍ਰਹਿਲਾਦ ਜੀ ਕਹਿੰਦੇ ਮੈਂ ਕਹਿਣਾ ਕਿ ਜਿਹੜੇ ਖਾਣੇ ਪੀਣੇ ਪਹਿਰਨੇ ਭੋਗਣੇ ਤੇ ਜ਼ੋਰ ਲਾ ਰਹੇ ਹੋ, ਉਪਾਓ ਕਰ ਰਹੇ ਹੋ,
ਕਰੀਏ ਨਹੀਂ ਕਦਾਚਿਤ ਕਾਉ,
ਕਦਾਚਿਤ ਵੀ ਸਾਨੂੰ ਕਰਨੇ ਨਹੀਂ ਚਾਹੀਦੇ ਹਨ।
ਜਬ ਲੋ ਮ੍ਰਿਤ ਨਾ ਹੋਏ ਸਰੀਰ
ਜਦੋਂ ਤੱਕ ਸਰੀਰ ਨੂੰ ਮੌਤ ਨਹੀਂ ਆ ਜਾਂਦੀ
ਤਬ ਲੋ ਸਿਮਰਾ ਗੁਣੀ ਗਹੀਰਾ
ਉਦੋਂ ਤੱਕ ਜੋ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਸਿਮਰਨ ਕਰੀ ਜਾਓ ਭਾਈ
ਸੁਨੋ ਆਰਬਲ ਬਿਤੇ ਜੇ ਹੋਤੇ
ਸੋ ਸੁਣੋ ਆਰਬਲ ਬਿਤੇ ਜੇ ਹੋਤੇ ਜਿਹੜੀ ਆਪਣੀ ਉਮਰ ਹੈ ਉਹ ਜਿਸ ਤਰ੍ਹਾਂ ਬਤੀਤ ਹੋ ਰਹੀ ਹੈ
ਅਰਧ ਜਾਨ ਨਿੰਦਰਾ ਵਸ ਸੋਤੇ
ਅਧਿਕ ਨੀਂਦ ਜਿਹੜੀ ਹੈ ਉਹ ਤਾਂ ਆਪਣੀ ਨੀਂਦ ਦੇ ਵਸੀਕਾਰ ਹੀ ਹੋ ਜਾਂਦੀ ਹੈ ਅੱਧੀ ਉਮਰ ਆਪਣੀ ਸੌਂ ਕੇ ਲੰਘ ਜਾਂਦੀ ਹੈ
ਬਾਲਕ ਮੁਗਧ ਬੁੱਧ ਮਹਿ ਕੀਤੀ
ਫਿਰ ਜਦੋਂ ਬੱਚਾ ਹੁੰਦਾ ਉਦੋਂ ਬਹੁਤਾ ਜ਼ਿਆਦਾ ਅਣਜਾਣ ਜਿਹੀ ਹੁੰਦਾ ਸੋ ਇਹਦੀ ਬੁੱਧੀ ਇੰਨੀ ਕੰਮ ਨਹੀਂ ਕਰਦੀ
ਸ਼ੁੱਧ ਵਿਹੀਨ ਬਿਤ ਹੈ ਸਭ ਤੇਤੀ
ਉਹ ਬਿਨਾਂ ਕਿਸੇ ਸ਼ੁੱਧੀ ਤੋਂ ਹੀ ਐਵੀਂ ਉਮਰ ਲੰਘ ਜਾਂਦੀ ਬੰਦੇ ਦੀ ਬੱਚਾ ਜੀ ਛੋਟਾ ਹਲੇ ਛੋਟਾ ਜੀ ਛੋਟਾ ਜੀ ਨਿਆਣਾ ਜੀ ਨਿਆਣਾ ਜੀ ਕਰਕੇ 18-20 ਸਾਲ ਤੱਕ ਤਾਂ ਨਿਆਣਾ ਹੀ ਰਹਿੰਦਾ
ਭਇਓ ਤਰਨ ਤਰਨੀ ਤਵ ਜੀਤਾ
20 ਵਰਸ ਬਾਲਪਨ ਬੀਤੇ ਹੋ ਗਿਆ ਫਿਰ ਜਦੋਂ ਜਵਾਨ ਹੋਇਆ ਵਿਆਹ ਕਰ ਦਿੱਤਾ ਭਇਓ ਤਰਨ ਤਰਨੀ ਤਵ ਜੀਤਾ ਉਸ ਵਕਤ ਫਿਰ ਵਿਆਹ ਹੋਣ ਕਰਕੇ ਉਸ ਪਾਸੇ ਨੂੰ ਮੋਹ ਪੈ ਗਿਆ ਇਸਤਰੀ ਮੋਹ ਹੋ ਗਿਆ
ਦਰਬ ਕਮਾ ਮਨ ਚਿੰਤਾ ਚੀਤਾ
ਫਿਰ ਪੈਸੇ ਕਮਾਉਣ ਦੀ ਚਿੱਤ ਵਿੱਚ ਚਿੰਤਾ ਲੱਗ ਗਈ
ਜਰਾ ਗ੍ਰਸਤ ਵਹਰੋ ਭਾ ਪ੍ਰਾਣੀ
ਫਿਰ ਕਿਉਂਕਿ ਬੁਢੇਪੇ ਨੇ ਇਹਨੂੰ ਗ੍ਰਸ ਲਿਆ ਹੌਲੀ 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 ਪਲਕ ਝਪਕਦੀਆਂ ਹੀ ਦਿਨ ਲੰਘ ਜਾਂਦੇ ਨੇ ਸੋ ਬਸ ਕੱਲ ਦੀਆਂ ਗੱਲਾਂ ਸੀ ਕਿ ਜਵਾਨੀ ਹੁੰਦੀ ਸੀ ਬਚਪਨ ਹੁੰਦਾ ਸੀ ਗਿਆ ਐ ਲੱਗਦਾ ਵੀ ਆਹ ਦਿਨਾਂ ਦੀਆਂ ਗੱਲਾਂ ਬਸ ਪਲਕ ਝਪਕਦੀਆਂ ਜਵਾਨੀ ਤੇ ਲੰਘ ਕੇ ਬੁਢੇਪਾ ਆ ਗਿਆ
ਇੰਦਰੀ ਸਥਲ ਸੁਮਤ ਵਿਕੋਲਾਨੀ
ਹੁਣ ਜਿਹੜੀਆਂ ਇੰਦਰੀਆਂ ਸੀ ਸਰੀਰ ਦੀਆਂ ਸਾਰੀਆਂ ਚਰਨ ਰਹੇ ਕਰ ਧਰਕ ਪਰੇ ਹੈ ਮੁਖੋਂ ਨਾ ਨਿਕਸੈ ਬਾਤਾ ਪੈਰ ਰਹਿ ਜਾਂਦੇ ਨੇ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸਲੀ ਨੈਨੋ ਨੀਰ ਬਹਿਤ ਅਨਖੀਨਾ ਭਏ ਕੇਸ ਦੁੱਧ ਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰਾ ਅਬ ਕਿਆ ਕਰਾ ਪ੍ਰਾਨੀ ਕਹਿੰਦੇ ਉਮਰ ਲੰਘਦੀ ਤੁਰੀ ਜਾਂਦੀ ਹੈ ਇਹਨੇ ਦੇਰ ਨਹੀਂ ਲਾਉਣੀ ਬਹੁਤੀ ਕਿਉਂ ਨਹੀਂ ਗਿਣਨੇ ਵੀ ਬਹੁਤ ਸਾਲ ਰਹਿੰਦੇ ਨੇ ਪਤਾ ਨਹੀਂ ਲੱਗਦਾ ਉਮਰ ਲੰਘਦਿਆਂ ਇੱਕਦਮ ਹੀ ਪਤਾ ਲੱਗਦਾ ਸਮਾਂ ਸਾਰਾ ਹੀ ਬੇਕਾਰ ਚਲਿਆ ਗਿਆ
ਗ੍ਰਹਿ ਸਖਤ ਮਹਿ ਮੋਹ ਵਿਸਾਲਾ
ਇੰਦਰੀਆਂ ਦੀ ਕਮਜ਼ੋਰੀ ਹੋ ਗਈ ਅੱਖਾਂ ਕੰਨ ਸਭ ਸੁਣਿਆ ਵੀ ਨਹੀਂ ਜਾਂਦਾ ਸਪਤ ਪਾਤਾਲ ਕੀ ਬਾਣੀ ਪਿੱਛੇ ਕਥਾ ਚ ਆਇਆ ਸੀ ਸ੍ਰੀ ਰਾਗ ਦੀ ਭਗਤ ਬਾਣੀ ਤਰਲੋਚਨ ਜੀ ਦਾ ਸ਼ਬਦ ਸੀ ਸਪਤ ਪਾਤਾਲ ਕੀ ਬਾਣੀ ਕਹਿੰਦੇ ਜਦੋਂ ਬੋਲਦਾ 90 ਸਾਲ ਦਾ ਫਿਰ ਕੰਨ ਲਾ ਕੇ ਹੀ ਸੁਣਨਾ ਪੈਂਦਾ ਜਿਵੇਂ 7ਵੇਂ ਪਾਤਾਲ ਚ ਬੋਲਦਾ ਐਂ ਆਵਾਜ਼ ਨਹੀਂ ਨਿਕਲਦੀ ਮੂੰਹ ਦੇ ਵਿੱਚੋਂ ਇੰਦਰੀਆਂ ਜਿਹੜੀਆਂ ਨੇ ਸਾਰਾ ਸਰੀਰ ਹੈ ਉਹ ਢਿੱਲਾ ਪੈ ਜਾਂਦਾ ਇਸ ਤਰ੍ਹਾਂ ਇਹਦੇ ਅੰਦਰ ਗ੍ਰਿਹਾ ਸ਼ਕਤ ਮੈਂ ਮੋਹ ਵਿਸਾਲਾ ਘਰ ਦੇ ਅੰਦਰ ਫਿਰ ਇਹਦੇ ਘਰ ਦੇ ਮੋਹ ਵਿੱਚ ਬਹੁਤਾ ਜ਼ਿਆਦਾ ਜਿਹੜਾ ਫਸ ਜਾਂਦਾ ਇੰਨਾ ਮੋਹ ਪੈਦਾ ਹੋ ਜਾਂਦਾ ਕਿ ਮੋਹ ਹੀ ਖਿੱਚ ਪਾਈ ਜਾਂਦਾ ਹੈ
ਪੋਖਨ ਕੁਟੰਬ ਬਤਾਇਓ ਕਾਲਾ
ਹੁਣ ਪਰਿਵਾਰ ਨੂੰ ਪਾਲਣ ਵਿੱਚ ਹੀ ਸਾਰਾ ਸਮਾਂ ਲੰਘ ਗਿਆ ਕਦੇ ਨਹੀਂ ਸਿਮਰਨ ਕਰਦਾ ਬਹਿ ਕੇ ਐਵੇਂ ਇੱਕ ਦੋ ਕੁ ਮਿੰਟ ਅੱਖਾਂ ਜਿਹੀਆਂ ਬੰਦ ਕੀਤੀਆਂ 5 ਮਿੰਟ ਇਹ ਕੋਈ ਸਿਮਰਨ ਨਹੀਂ ਹੈ ਮਹਾਰਾਜ ਕਹਿੰਦੇ ਨੇ ਸਮਾਂ ਇਹੀ ਸੱਚਖੰਡ 'ਚ ਪ੍ਰਵਾਨ ਹੁੰਦਾ ਬਹੁਤ ਕੁਛ ਦੱਸਦੇ ਹਾਂ ਸੋਝੀ ਵੀ ਪਾਉਂਦੇ ਹਾਂ ਜਿੰਨੀ ਹੁਣ ਕਥਾ ਹੁੰਦੀ ਹੈ ਇਹਨੂੰ ਸਾਰੇ ਸੱਚਖੰਡ ਵਾਲੇ ਸੁਣ ਲੈਂਦੇ ਨੇ ਆ ਵੀ ਜਾਂਦੇ ਨੇ ਪਰ ਜਿਹੜੀਆਂ ਆਪਾਂ ਗੱਲਾਂ ਬੋਲਦੇ ਹਾਂ ਉਹ ਵੀ ਸਾਰੀਆਂ ਉਹ ਸੁਣ ਲੈਂਦੇ ਨੇ ਜਿੱਥੇ ਕੋਈ ਵਾਹਿਗੁਰੂ ਕਹਿੰਦਾ ਜਾਂ ਸਿਮਰਨ ਹੁੰਦਾ ਉਹ ਸਾਰਾ ਉਹਨਾਂ ਨੂੰ ਪਤਾ ਹੁੰਦਾ ਪਰ ਆਪਾਂ ਨੂੰ ਨਹੀਂ ਦੇਖਦੇ ਉਹ ਮਹਾਰਾਜ ਕਹਿੰਦੇ ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤ ਆਇਓ ਵਡਾਣ ਇਹ ਜਿੰਨੀ ਵੀ ਆਪਣੀ ਨਾਲ ਨਾਲ ਹੀ ਸਾਰੀ ਕਥਾ ਕੀਰਤਨ ਵਿੱਚ ਹਾਜ਼ਰੀ ਹੁੰਦੀ ਹੈ ਇਹ ਓਨੀ ਹਾਜ਼ਰੀ ਸੱਚਖੰਡ 'ਚ ਹੁੰਦੀ ਨਾਲ ਹੀ ਇਹੀ ਘੰਟਿਆਂ ਦਾ ਫਲ ਉੱਥੇ ਉਹਨਾਂ ਨੇ ਦੇਣਾ ਹੁੰਦਾ ਇੰਨਾ ਚਿਰ ਸਤਸੰਗਤ ਵਿੱਚ ਬੈਠਾ ਸੀ ਬਾਕੀ ਜੇ ਕੋਈ ਆਪਣੇ ਕੰਮਾਂ ਕਾਰਾਂ 'ਚ ਉਹ ਸਮਾਂ ਨਹੀਂ ਉਹ ਗਿਣਦੇ ਉਹ ਤਾਂ ਮਾਇਆ ਦੇ ਕਮਾਉਣ ਲਈ ਸੀ ਹਾਂ ਦਸਵੰਧ ਤਾਂਹੀਓ ਕਢਾਈਦਾ ਕਿ ਦਸਵਾਂ ਹਿੱਸਾ ਕੱਢੀ ਜਾਓ ਤਾਂ ਕਿ ਦਸਵੇਂ ਹਿੱਸੇ ਨਾਲ ਕੁਛ ਸਾਡੀ ਉਸ ਪਾਸਿਓਂ ਬੱਚਤ ਹੋ ਜਾਂਦੀ ਹੈ ਕਿ ਇਹਨੇ ਭਲੇ ਦਾ ਕੰਮ ਵੀ ਕੀਤਾ ਔਰ 2.5 ਘੰਟੇ ਸਿਮਰਨ ਦਾ ਦਸਵੰਧ ਗੁਰੂ ਘਰ ਵਿੱਚ ਬੈਠਣਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਸੰਗਤ ਦੀ ਸੇਵਾ ਕਰਨੀ, ਇਸ ਤਰ੍ਹਾਂ ਜਨਮ ਨੂੰ ਸਫਲਾ ਕਰੇ।
ਰਾਜ ਸਨੇਹੇ ਪਰਿਵਾਰ ਬੰਧਾਨਾ,
ਇਸ ਤਰ੍ਹਾਂ ਇਹ ਜਿਹੜਾ ਪਰਿਵਾਰ ਦੇ ਮੋਹ ਦੇ ਵਿੱਚ ਆ ਕੇ, ਪਰਿਵਾਰ ਦੇ ਮੋਹ ਰੂਪੀ ਜਿਹੜੇ ਰੱਜੂ ਰੱਸੀ ਹੈ, ਰੱਸੀ ਵਿੱਚ ਫਸ ਗਿਆ ਵਿਚਾਰਾ, ਰੱਸੀਆਂ ਪੈ ਗਈਆਂ, ਪਰਿਵਾਰ ਵੱਲ ਨੂੰ ਤੁਣ ਕੇ ਵੱਜਦੇ ਰਹਿੰਦੇ ਹਰ ਵਕਤ, ਮੈਂ ਉੱਥੇ ਜਾਣਾ ਹੈ, ਉੱਥੇ ਜਾਣਾ ਹੈ। ਮਨ ਦੇ ਅੰਦਰ ਮੋਹ ਦਾ ਜਿਹੜਾ ਹੈ ਨਾ, ਬਹੁਤ ਵੱਡਾ ਜੰਜਾਲ ਪੈ ਗਿਆ। ਜਦੋਂ ਸਰੀਰ ਛੱਡਣ ਦਾ ਵਕਤ ਆਇਆ, ਉਦੋਂ ਪਛਤਾਉਂਦਾ ਕਿ ਮੈਂ ਕੁਛ ਕਮਾ ਕਿਉਂ ਨਾ ਲਿਆ, ਕਿਉਂਕਿ ਅੱਗੇ ਦਿਖਦਾ ਹੈ ਹੁਣ। ਸੋ ਰਾਤ ਨੂੰ ਜੇ ਕਿਸੇ ਨੂੰ 12 ਵਜੇ ਕਹੀਏ ਕਿ ਉਹ ਸਾਹਮਣੇ ਦੇਖ ਪਹਾੜ, ਉਹ ਕਹਿੰਦਾ ਕਿੱਥੇ, ਕਿਉਂਕਿ ਅੱਧੀ ਰਾਤ ਨੂੰ ਬਹੁਤੀਆਂ ਚੀਜ਼ਾਂ ਦਿਖਦੀਆਂ ਨਹੀਂ ਹਨ, ਪਰ ਜਦੋਂ ਦਿਨ ਚੜ੍ਹ ਜਾਂਦਾ ਤਾਂ ਬਹੁਤ ਕੁਝ ਦਿਖਣ ਲੱਗ ਜਾਂਦਾ। ਇਸੇ ਤਰ੍ਹਾਂ ਜਦੋਂ ਜਵਾਨੀ ਵਿੱਚ ਤਾਂ ਅਗਿਆਨਤਾ ਦੇ ਹਨੇਰੇ 'ਚ ਹੀ ਹੁੰਦਾ, ਜੇ ਕਹੀਏ ਜਮਦੂਤ ਨੇ ਨਰਕ ਹੈ ਸਵਰਗ ਹੈ, ਕਹਿੰਦਾ ਗੱਲਾਂ ਹੀ ਬਣਾਈਆਂ ਹੋਈਆਂ ਨੇ। ਫਿਰ ਜਦੋਂ ਸਰੀਰ ਡਿੱਗਣਾ ਸ਼ੁਰੂ ਹੁੰਦਾ, 50 ਸਾਲ ਤੋਂ ਬਾਅਦ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਬੰਦੇ ਦੀ, ਬਸ ਹੁਣ 50 ਤੋਂ ਬਾਅਦ ਜਦੋਂ ਸ਼ੁਰੂ ਹੋਇਆ ਕੰਮ ਉਲਟੀ ਗਿਣਤੀ ਦਾ, 60 ਤੱਕ 70 ਤੱਕ, ਫਿਰ ਗਾਹਾਂ ਜਦੋਂ ਪੂਰੇ ਚਿੱਟੇ ਵਾਲ ਆ ਜਾਂਦੇ ਨੇ, ਫਿਰ ਉਹ ਗਾਹਾਂਲਾ ਪਾਸਾ ਜਾਂ ਮਾੜਾ ਮਾੜਾ ਦਿਖਣ ਲੱਗ ਜਾਂਦਾ, ਬਿਮਾਰੀਆਂ ਘੇਰ ਲੈਂਦੀਆਂ ਇਨਸਾਨ ਨੂੰ। ਉਸ ਵਕਤ ਫਿਰ ਕੁਛ ਨਜ਼ਰ ਆਉਂਦਾ ਕਿ ਹੁਣ ਸਮਾਂ ਆ ਗਿਆ ਮਿੱਤਰਾ ਤੇਰਾ, ਉਸ ਵਕਤ ਸੋਚਦਾ ਕਿ ਗੱਲ ਤਾਂ ਕੁਛ ਹੈ ਸਹੀ ਐਸੀ ਹੋਈ, ਪਰ ਮਹਾਰਾਜ ਕਹਿੰਦੇ ਨੇ ਮੋਹ ਵਿੱਚ ਐਸਾ ਫਸਿਆ ਹੋਇਆ, ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਜਿਸ ਪਾਸੇ ਲਈ ਲਾਇਆ ਸੀ, ਜਿਸ ਕੰਮ ਲਈ ਮਨੁੱਖਾ ਜਨਮ ਦਿੱਤਾ ਸੀ, ਉਹਦਾ ਤਿਆਗ ਹੀ ਕਰ ਦਿੰਦਾ ਹੈ।
ਛੁੱਟਣਾ ਕਠਨ ਬਿਨਾਂ ਗੁਰ ਗਿਆਨਾ,
ਹੁਣ ਛੁੱਟਣਾ ਕਿਵੇਂ ਹੈ, ਗੁਰੂ ਦਾ ਗਿਆਨ ਤਾਂ ਲਿਆ ਹੀ ਨਹੀਂ, ਗੁਰੂ ਸਾਹਿਬ ਨੇ ਇਹਨੂੰ ਗਿਆਨ ਹੀ ਦੇਣਾ ਸੀ। ਆਪਾਂ ਅੱਜ ਦੇ ਯੁੱਗ ਵਿੱਚ ਗੱਲ ਕਰ ਲਈਏ, ਗਿਆਨ ਹੈ ਗੁਰੂ ਦਾ, ਅਤੇ ਗਿਆਨ ਨਾਲ ਸਭ ਕੁਛ ਹੋ ਜਾਂਦਾ। ਗੁਰੂ ਸਾਹਿਬ ਗਿਆਨ ਦਿੰਦੇ ਨੇ, ਕਿਸੇ ਅਨਪੜ੍ਹ ਬੰਦੇ ਕੋਲ, ਅੱਜ ਦੇ ਯੁੱਗ 'ਚ ਲਾ ਲਓ ਮੋਬਾਈਲ ਹੀ ਸਾਰਿਆਂ ਕੋਲ ਹੈ, ਆਮ ਤੌਰ 'ਤੇ ਇੰਡੀਆ 'ਚ ਦੇਖਿਆ, ਮੋਬਾਇਲ ਤਾਂ ਲੈ ਲੈਣਗੇ, ਕਹਿੰਦੇ ਆ ਕਾਕਾ ਮੋਬਾਈਲ ਮਿਲਾਈ ਤਾਂ ਮੈਨੂੰ ਤਾਂ ਪਤਾ ਨਹੀਂ ਕਿਵੇਂ ਮਿਲਾਉਣਾ, ਉਹਨੂੰ ਮਿਲਾਉਣ ਦਾ ਵੀ ਨਹੀਂ ਪਤਾ ਹੁੰਦਾ, ਪਰ ਇਹ ਯਕੀਨ ਨਹੀਂ ਜ਼ਰੂਰ ਲਾ ਲਈ ਮੋਬਾਈਲ ਲੈ ਲਿਆ ਮੈਂ, ਕੰਪਿਊਟਰ ਘਰ ਲਿਆਂਦਾ ਅਤੇ ਕੰਪਿਊਟਰ ਦਾ ਪਤਾ ਹੀ ਨਹੀਂ ਖੋਲ੍ਹਣਾ ਕਿੱਥੋਂ, ਮੈਨੂੰ ਕੀ ਕਰਨਾ, ਕਿੱਦਾਂ ਕਰਨਾ, ਸ਼ੁਰੂ ਕਿੱਦਾਂ ਕਰਨਾ, ਨੌਲੇਜ ਹੀ ਨਹੀਂ ਹੈਗੀ। ਜਦ ਤੱਕ ਸਾਨੂੰ ਕਿਸੇ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ, ਉਦੋਂ ਤੱਕ ਆਪਾਂ ਉਹ ਚੀਜ਼ ਦਾ ਸਹੀ ਗਿਆਨ ਨਹੀਂ ਲੈ ਸਕਦੇ। ਸਾਡੇ ਸਰੀਰ ਅੰਦਰ 7 ਚੱਕਰ ਨੇ, ਅਸੀਂ ਇਹਨੂੰ ਐਕਟੀਵੇਟ ਨਹੀਂ ਕਰ ਸਕੇ ਹੁਣ ਤੱਕ, ਇਹਨਾਂ ਚੱਕਰਾਂ ਤੋਂ ਹੀ ਕੰਮ ਸਾਰਾ ਚੱਲਣਾ। ਸਿਮਰਨ ਦੀ ਬੰਦਗੀ ਨਾਲ ਇਹ ਚੱਕਰ ਹੀ ਖੁੱਲ੍ਹਣੇ ਜਾਂ ਖੁੱਲ੍ਹਣੇ ਆ, ਜਿਹਦੇ ਚੱਕਰੇ ਖੁੱਲ੍ਹ ਜਾਂਦੇ ਨੇ ਬਸ ਉਹਦੇ ਵਾਰੇ ਨਿਆਰੇ ਹੋ ਜਾਂਦੇ, ਉਹਨੂੰ ਸਾਰਾ ਕੁਝ ਦਿਖਣ ਲੱਗ ਜਾਂਦਾ, ਅੱਖਾਂ 'ਚ ਜੋਤ ਆ ਜਾਂਦੀ ਹੈ, ਦਿਖਣ ਲੱਗ ਪੈਂਦਾ। ਸੋ ਸਾਰਾ ਬ੍ਰਹਿਮੰਡ ਹੀ ਦਿਖਦਾ ਪ੍ਰਕਾਸ਼ਮਈ, ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਪਰ ਜਦੋਂ ਤੱਕ ਅਸੀਂ ਉਹ ਕੰਮ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਅਭਿਆਸ ਨਹੀਂ ਕਰਦੇ, ਐਵੇਂ ਹੀ ਸਾਰੀ ਜ਼ਿੰਦਗੀ ਅਸੀਂ ਜਿਵੇਂ ਕਹਿ ਲਓ ਹਨੇਰੇ 'ਚ ਟੱਕਰਾਂ, ਜਾਂ ਕਹਿ ਲਓ ਸਾਰੀ ਜ਼ਿੰਦਗੀ ਚਿੱਕੜ ਵਿੱਚ ਹੀ ਪੈਰ ਫਸੇ ਰਹੇ। ਪੰਖ ਜੋ ਮੋਹ ਪੱਗ ਨਹੀਂ ਚੱਲ ਰਿਹਾ, ਹਮ ਦੇਖਾ ਤਹਿ ਡੂਬੀ ਅਲੇ, ਮਹਾਰਾਜ ਕਹਿੰਦੇ ਉਹ ਮੋਹ ਰੂਪੀ ਚਿੱਕੜ ਵਿੱਚ ਇਹੋ ਜਿਹੇ ਪੈਰ ਫਸੇ ਨੇ, ਬਸ ਐਂ ਖੁਸ਼ ਰਹਿੰਦਾ, ਅੱਜ ਅਸੀਂ ਆਹ ਚੀਜ਼ ਲਿਆਂਦੀ ਹੈ, ਅੱਜ ਆਹ ਲਿਆਂਦਾ, ਅੱਜ ਮੈਂ ਆਹ ਕੱਪੜੇ ਪਾਏ ਨੇ, ਅੱਜ ਅਸੀਂ ਆਹ ਖਾਧਾ, ਇੱਥੇ ਹੀ ਖੁਸ਼ ਰਹਿੰਦਾ, ਬਸ ਇਦੋਂ ਜ਼ਿਆਦਾ ਵੱਧਦਾ ਹੀ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਸਰੀਰਕ ਹੋ ਗਿਆ ਨਾ, ਆਤਮਕ ਸੁੱਖ ਨਹੀਂ ਮਾਣਿਆ, ਆਤਮਕ ਆਨੰਦ ਨਹੀਂ ਲਿਆ ਕਦੇ। ਅੰਦਰ ਜੋ ਨਾਮ ਦਾ ਰਸ ਦਿੱਤਾ ਸੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਉਹਦੀ ਤਾਂ ਖੋਜ ਹੀ ਨਹੀਂ ਕੀਤੀ। ਅੰਦਰ ਜਿਹੜੀ ਜੋਤ ਸੀ, ਸਵੇਰੇ ਦੀ ਕਥਾ 'ਚ ਆਇਆ ਸੀ, ਮਹਾਰਾਜ ਨੇ ਬੜਾ ਸੋਹਣਾ ਅਤਿ ਸੁੰਦਰ ਉਪਦੇਸ਼ ਦਿੱਤਾ ਸੀ ਸਵੇਰੇ। ਸੋ ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਕਿ ਬਈ ਸੂਰਜ ਵਿੱਚ ਉਹਦੀ ਜੋਤ ਹੈ, ਚੰਦਰਮਾ 'ਚ ਵੀ ਉਹ ਬੈਠਾ, ਤਾਰਿਆਂ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ, ਦਰਖਤਾਂ ਵਿੱਚ, ਬੰਦਿਆਂ ਵਿੱਚ, ਹਰ ਜਗ੍ਹਾ 'ਤੇ ਪਰਮਾਤਮਾ ਦੀ ਜੋਤ ਹੈ, ਅਤੇ ਉਹ ਸਾਡੇ ਅੰਦਰ ਵੀ ਹੈ, ਸਾਡੇ ਹਿਰਦੇ ਵਿੱਚ ਵੀ ਹੈ। ਅਸੀਂ ਉਸ ਜੋਤ ਤੱਕ ਨਹੀਂ ਜਾ ਸਕੇ, ਜਦ ਤੱਕ ਉਹ ਜੋਤ ਤੱਕ ਨਹੀਂ ਜਾਂਦੇ ਉਦੋਂ ਤੱਕ ਸਾਨੂੰ ਪ੍ਰਕਾਸ਼ ਨਹੀਂ ਹੋ ਸਕਦਾ। ਜਦ ਤੱਕ ਪ੍ਰਕਾਸ਼ ਨਹੀਂ ਹੁੰਦਾ, ਉਦੋਂ ਤੱਕ ਕਲਿਆਣ ਨਹੀਂ ਹੋਣੀ। ਅਤੇ ਇਹ ਜੇ ਹੁਣ ਨਾ ਪ੍ਰਕਾਸ਼ ਹੋਇਆ, ਫਿਰ ਜਨਮ, ਫਿਰ ਨਾ ਪ੍ਰਕਾਸ਼ ਹੋਇਆ, ਫਿਰ ਜਨਮ, ਘੱਟੋ ਘੱਟ ਇੱਥੇ ਕੁ ਤੱਕ ਤਾਂ ਡਿੱਗ ਪਓ, 33% ਨੰਬਰ ਲੈ ਕੇ ਨਿਆਣਾ ਪਾਸ ਤਾਂ ਹੋ ਜਾਵੇ, ਅਗਲੀ ਕਲਾਸ ਤਾਂ ਮਿਲ ਜਾਵੇ ਉਹਨੂੰ, ਇੰਨਾ ਕੁ ਨੰਬਰ ਲੈ ਜਾਵੇ ਵੀ ਅਗਲਾ ਜਨਮ ਮਨੁੱਖਾ ਮਿਲ ਜਾਵੇ, ਸ਼ਾਇਦ ਅਗਲੇ ਜਨਮ 'ਚ ਹੋ ਜਾਵੇ ਮਿਹਨਤ। ਇੰਨਾ ਵੀ ਆਪਾਂ ਨਹੀਂ ਪ੍ਰਵਾਨ ਕਰ ਰਹੇ ਵੀ ਅਸੀਂ ਆਹ ਜਿਹੜਾ ਜਨਮ ਮਿਲਿਆ ਹੋਇਆ ਇਹਦੇ 'ਚ ਰਹਿ ਕੇ ਘੱਟੋ ਘੱਟ ਅਗਲਾ ਜਨਮ ਮਨੁੱਖਾ ਹੀ ਮਿਲ ਜੇ, ਜੇ ਜੂਨੀਆਂ 'ਚ ਪਾ ਤਾ ਕੀ ਹਾਲ ਹੋਊਗਾ, ਬਹੁਤ ਭੈੜੀ ਦਸ਼ਾ ਹੁੰਦੀ ਇਨਸਾਨ ਦੀ। ਇਸ ਕਰਕੇ ਉਹ ਸੋਝੀ ਪ੍ਰਹਿਲਾਦ ਜੀ ਬੱਚਿਆਂ ਨੂੰ ਪਾ ਰਹੇ ਨੇ।
ਪ੍ਰਭ ਕਰੁਣਾ ਤੇ ਹੋਏ ਵਿਰਾਗਾ,
ਵਾਹਿਗੁਰੂ ਦੀ ਕਿਰਪਾ ਨਾਲ ਬੰਦੇ ਨੂੰ ਫਿਰ ਨਾ ਵੈਰਾਗ ਜਦੋਂ ਹੋ ਜਾਂਦਾ, ਗੁਰੂ ਜਦੋਂ ਗਿਆਨ ਦਿੰਦੇ ਨੇ